ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਇਟੋਏ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਹੁੰਚੇ। ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਕੌਮਾਂਤਰੀ ਖਬਰਸਾਰ ਦੇ ਇਸ ਬੁਲਟਨ ਵਿੱਚ ਆਪ ਸਾਰਿਆਂ ਦਾ ਨਿੱਘਾ ਸਵਾਗਤ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਗਲਤੀ ਨਾਲ ਡਿਪੋਰਟ ਕੀਤੇ ਗਏ ਇੱਕ ਪੰਜਾਬੀ ਨੌਜਵਾਨ ਨੂੰ ਹੁਣ ਨਿਊਜ਼ੀਲੈਂਡ ਦਾ ਇਮੀਗ੍ਰੇਸ਼ਨ ਮਹਿਕਮਾ ਸਰਕਾਰੀ ਖਰਚੇ ਤੇ ਵਾਪਸ ਬੁਲਾਵੇਗਾ। ਇਸ ਵਾਰ ਦੀਆਂ ਆਕਲੈਂਡ ਸਥਾਨਕ ਚੋਣਾਂ ਵਿੱਚ ਵੋਟਿੰਗ ਦੀ ਦਰ ਬਹੁਤ ਘੱਟ ਰਹੀ। ਨਿਊਜ਼ੀਲੈਂਡ ਦੇ ਘਰਾਂ ਦੇ ਸੰਕਟ ਦੇ ਦੌਰਾਨ ਇੱਕ ਸਰਵੇਖਣ ਦੇ ਮੁਤਾਬਕ ਐਕਟ ਪਾਰਟੀ ਦੀ ਡਾਕਟਰ ਪਰਮਜੀਤ ਪਰਮਾਰ ਸਭ ਤੋਂ ਜ਼ਿਆਦਾ ਜਾਇਦਾਦ ਦੀ ਮਾਲਕਣ ਵਜੋਂ ਸਾਹਮਣੇ ਆਈ। ਨਿਊਜ਼ੀਲੈਂਡ ਦੀ ਪ੍ਰਵਾਸੀ ਨੀਤੀ ਜੋ ਕਿ ਮਾਪਿਆਂ ਨੂੰ ਮੁਲਕ ਦੇ ਵਿੱਚ ਲਿਆਉਣ ਦੇ ਵਾਸਤੇ ਨਰਮ ਦੱਸੀ ਗਈ ਹੈ, ਇੰਸ਼ੋਰੈਂਸ ਨੇ ਲੋਕਾਂ ਨੂੰ ਵਕਤ ਪਾਇਆ। ਨਿਊਜ਼ੀਲੈਂਡ ਦੇ ਸਿਹਤ ਵਿਭਾਗ ਵਿੱਚ ਕੰਮ ਕਰਦੇ ਸਟਾਫ ਉੱਤੇ ਹਮਲਿਆਂ ਦੇ ਵਿੱਚ ਪਿਛਲੇ 2 ਸਾਲਾਂ ਦੌਰਾਨ 30% ਦਾ ਵੱਡਾ ਵਾਧਾ। ਅਮਰੀਕਾ ਤੋਂ ਹੱਥਕੜੀਆਂ ਵਿੱਚ ਨੂੜ ਕੇ ਵਾਪਸ ਭੇਜੀ ਗਈ ਹਰਜੀਤ ਕੌਰ ਦੇ ਮਾਮਲੇ ਤੇ ਪ੍ਰਵਾਸੀ ਪਰੇਸ਼ਾਨ ਅਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਕੀਤੀ ਗਈ ਵੱਡੀ ਗਲਤੀ ਦੇ ਕਾਰਨ ਨਵਦੀਪ ਸਿੰਘ ਧਿਮਾਨ ਨਾਮ ਦੇ ਪੰਜਾਬੀ ਨੌਜਵਾਨ ਨੂੰ ਹੁਣ ਸਰਕਾਰੀ ਖਰਚੇ ਉੱਤੇ ਮੁੜ ਨਿਊਜ਼ੀਲੈਂਡ ਲਿਆਂਦਾ ਜਾਵੇਗਾ। ਦਰਅਸਲ ਭਾਰਤ ਡਿਪੋਰਟ ਕੀਤੇ ਜਾਣ ਸਮੇਂ ਬੜੇ ਗਲਤ ਤਰੀਕੇ ਨੂੰ ਇਸਤੇਮਾਲ ਕੀਤਾ ਗਿਆ। 35 ਸਾਲਾ ਨਵਦੀਪ ਸਿੰਘ ਨੂੰ ਦਿੱਲੀ ਭੇਜ ਦਿੱਤਾ ਗਿਆ ਸੀ, ਹਾਲਾਂਕਿ ਉਸਦੇ ਕੋਲ ਆਪਣੇ ਵੀਜ਼ਾ ਸੰਬੰਧੀ ਅਪੀਲ ਕਰਨ ਵਾਸਤੇ ਕਾਨੂੰਨੀ ਤੌਰ 'ਤੇ ਕਾਫ਼ੀ ਸਮਾਂ ਬਾਕੀ ਸੀ। ਭਾਵੇਂ ਕਿ ਬੀਤੇ ਸ਼ੁੱਕਰਵਾਰ INZ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਆਪਣੀ ਗਲਤੀ ਮੰਨ ਲਈ ਹੈ, ਮੁਆਫ਼ੀ ਮੰਗੀ ਹੈ ਅਤੇ ਵਾਪਸੀ ਦੀ ਟਿਕਟ ਦਾ ਖਰਚਾ ਚੁਕਾਉਣ ਦੀ ਸਹਿਮਤੀ ਦਿੱਤੀ ਹੈ, ਪਰ ਇਸ ਦੌਰਾਨ ਪ੍ਰਵਾਸੀ ਭਾਈਚਾਰਿਆਂ ਵੱਲੋਂ ਇਸ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ। ਇੰਨਾ ਹੀ ਨਹੀਂ, ਮੁੱਖ ਵਿਰੋਧੀ ਪਾਰਟੀ ਵੱਲੋਂ ਵੀ ਇਸ ਮੁੱਦੇ ਨੂੰ ਆਧਾਰ ਬਣਾਇਆ ਜਾ ਰਿਹਾ ਅਤੇ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਗਈ। ਇੱਧਰ ਆਕਲੈਂਡ ਦੀਆਂ ਸਥਾਨਕ ਚੋਣਾਂ ਦੀ ਗੱਲ ਕਰੀਏ ਤੇ ਮੇਅਰ ਦੀਆਂ ਚੋਣਾਂ ਦੇ ਦੌਰਾਨ ਵੋਟਿੰਗ ਦੀ ਦਰ ਬਹੁਤ ਘੱਟ ਦਿਖਾਈ ਦਿੱਤੀ ਹੈ। ਹੁਣ ਤੱਕ ਸਿਰਫ 1,16,875 ਵੋਟਾਂ ਪਈਆਂ, ਜੋ ਕਿ ਕੁੱਲ ਯੋਗ ਵੋਟਰਾਂ ਦਾ ਸਿਰਫ 9.2% ਬਣਦਾ ਹੈ। ਹਾਲਾਂਕਿ 2 ਹਫ਼ਤੇ ਵੋਟਿੰਗ ਦੇ ਹਾਲੇ ਵੀ ਬਾਕੀ ਨੇ। ਇਸ ਤੋਂ ਪਹਿਲਾਂ 2022 ਦੀਆਂ ਚੋਣਾਂ ਵੱਲ ਨਜ਼ਰ ਮਾਰੀਏ ਤਾਂ ਇਹਨਾਂ ਸਥਾਨਕ ਚੋਣਾਂ ਵਿੱਚ ਮੇਅਰ ਦੀ ਇਲੈਕਸ਼ਨ ਨੂੰ 35.5% ਯੋਗ ਵੋਟਰਾਂ ਨੇ ਕਾਮਯਾਬ ਬਣਾਇਆ ਸੀ। ਹਾਲਾਂਕਿ ਬਹੁਤੇ ਲੋਕ ਇਹ ਮੰਨ ਕੇ ਚੱਲਦੇ ਨੇ ਕਿ ਮੌਜੂਦਾ ਮੇਅਰ ਵੇਨ ਬ੍ਰਾਊਨ ਇੱਕ ਵਾਰ ਫਿਰ ਸੱਤਾ ਉੱਤੇ ਬਿਰਾਜਮਾਨ ਹੋਣਗੇ। ਦੂਜੇ ਪਾਸੇ ਮੌਰੀ ਮੂਲ ਦੀ ਚੁਣੌਤੀ ਦੇਣ ਵਾਲੀ ਕੌਂਸਲਰ ਕੈਰਨ ਲਿਓਨੀ ਨੇ ਵੀ ਇਸ ਵਰਤਾਰੇ ਨੂੰ ਨਿਰਾਸ਼ਾਜਨਕ ਦੱਸਿਆ। ਹਾਲਾਤ ਇਹ ਨੇ ਕਿ ਪ੍ਰਵਾਸੀ ਭਾਈਚਾਰੇ ਆਪਣੀ ਰੋਜ਼ੀ ਰੋਟੀ ਦੇ ਕਮਾਉਣ ਵੱਲ ਜ਼ਿਆਦਾ ਰੁਚਿਤ ਨੇ ਅਤੇ ਮੁਲਕ ਦੀ ਢਹਿੰਦੀ ਜਾਂਦੀ ਆਰਥਿਕਤਾ ਸੰਬੰਧੀ ਉਹਨਾਂ ਦਾ ਰਾਜਨੀਤੀ ਨੂੰ ਲੈ ਕੇ ਕੋਈ ਵੀ ਜਾਗਰੂਕ ਇਰਾਦਾ ਨਜ਼ਰ ਨਹੀਂ ਆਉਂਦਾ। ਅਤੇ ਨਿਊਜ਼ੀਲੈਂਡ ਦੇ ਵਿੱਚ ਇਨ੍ਹੀਂ ਦਿਨੀ ਘਰਾਂ ਦਾ ਸੰਕਟ ਕਾਫ਼ੀ ਜ਼ਿਆਦਾ ਛਾਇਆ ਹੋਇਆ, ਜਿੱਥੇ ਬਹੁਤ ਸਾਰੇ ਨੌਜਵਾਨੀ ਉਮਰ ਦੇ ਲੋਕ ਪਹਿਲਾਂ ਘਰ ਖਰੀਦਣ ਤੋਂ ਵੀ ਵਾਂਝੇ ਨੇ, ਸੰਘਰਸ਼ ਕਰ ਰਹੇ ਨੇ। ਉੱਥੇ ਦੂਜੇ ਪਾਸੇ ਸੰਸਦ ਮੈਂਬਰਾਂ ਦੀ ਦੌਲਤ ਨੇ ਲੋਕਾਂ ਦਾ ਧਿਆਨ ਖਿੱਚਿਆ ਹੋਇਆ। ਰਾਸ਼ਟਰੀ ਮੀਡੀਆ ਦੇ ਵਿੱਚ ਇਸ ਸਰਵੇਖਣ ਨੇ ਤਰਥੱਲੀ ਮਚਾ ਦਿੱਤੀ ਹੈ, ਖਾਸ ਤੌਰ 'ਤੇ ਹੁਸ਼ਿਆਰਪੁਰ ਤੋਂ ਪਿਛੋਕੜ ਰੱਖਣ ਵਾਲੇ ਅਤੇ ਨਿਊਜ਼ੀਲੈਂਡ ਦੇ ਪੰਜਾਬਣ ਮੈਂਬਰ ਪਾਰਲੀਮੈਂਟ ਜੋ ਕਿ ਐਕਟ ਪਾਰਟੀ ਵੱਲੋਂ ਸੰਸਦ ਵਿੱਚ ਮੌਜੂਦ ਨੇ। ਡਾਕਟਰ ਪਰਮਜੀਤ ਪਰਮਾਰ ਸਭ ਤੋਂ ਵੱਡੀ ਜਾਇਦਾਦ ਦੀ ਮਾਲਕਣ ਦੇ ਤੌਰ 'ਤੇ ਸਾਹਮਣੇ ਆਏ ਨੇ। ਉਹਨਾਂ ਕੋਲ ਇਸ ਵਕਤ 8 ਜਾਇਦਾਦਾਂ ਨੇ ਜਿਨ੍ਹਾਂ ਦਾ ਉਹਨਾਂ ਨੇ ਚੋਣਾਂ ਸਮੇਂ ਐਲਾਨ ਕੀਤਾ ਸੀ। ਪਾਰਲੀਮੈਂਟਰੀ ਰਜਿਸਟਰ ਆਫ ਪੈਕਿਊਨਰੀ ਇੰਟਰਸਟ ਮੁਤਾਬਕ ਪਰਮਾਰ ਨੇ ਇਸ ਸਾਲ 8 ਜਾਇਦਾਦਾਂ ਦਾ ਐਲਾਨ ਕੀਤਾ, ਜੋ ਕਿ ਕਿਸੇ ਵੀ ਹੋਰ ਮੈਂਬਰ ਪਾਰਲੀਮੈਂਟ ਨਾਲੋਂ ਜ਼ਿਆਦਾ ਨੇ। ਇੱਧਰ ਗੱਲ ਕਰੀਏ ਨਿਊਜ਼ੀਲੈਂਡ ਸਰਕਾਰ ਵੱਲੋਂ ਲਿਆਂਦੀ ਗਈ ਪੇਰੈਂਟ ਬੂਸਟ ਵੀਜ਼ਾ, ਜਿਹੜੀ ਕਿ ਪ੍ਰਵਾਸੀਆਂ ਦੇ ਮਾਪਿਆਂ ਨੂੰ ਇਸ ਮੁਲਕ ਦੇ ਵਿੱਚ ਲੰਮੇ ਸਮੇਂ ਵਾਸਤੇ ਸੈਲਾਨੀ ਵੀਜ਼ਾ ਦੇਣ ਦੇ ਵਾਸਤੇ ਲਿਆਂਦੀ ਗਈ ਸੀ, ਆਖਰਕਾਰ ਇਸ ਦੇ ਨਾਲ ਬਹੁਤ ਸਾਰੇ ਸੁਪਨੇ ਟੁੱਟਣ ਵੱਲ ਵੱਧ ਗਏ ਨੇ। ਇਹ ਵੀਜ਼ਾ ਭਾਵੇਂ ਕਿ 29 ਸਤੰਬਰ 2025 ਤੋਂ ਲਾਗੂ ਕਰ ਦਿੱਤਾ ਗਿਆ, ਜਿਸ ਵਿੱਚ ਨਿਊਜ਼ੀਲੈਂਡ ਦੇ ਨਾਗਰਿਕ ਜਾਂ ਪੱਕੇ ਵਸਨੀਕ ਆਪਣੇ ਮਾਪਿਆਂ ਨੂੰ ਇੱਥੇ ਲੰਮੇ ਸਮੇਂ ਲਈ ਬੁਲਾ ਸਕਦੇ ਨੇ, ਪਰ ਇਸ ਦੇ ਵਿੱਚ ਜੋ ਸ਼ਰਤ ਲਾਈ ਗਈ ਹੈ, ਖਾਸ ਤੌਰ 'ਤੇ ਹੈਲਥ ਇੰਸ਼ੋਰੈਂਸ ਦੇ ਮਹਿੰਗੇ ਖਰਚੇ ਆਮ ਪੰਜਾਬੀ ਪ੍ਰਵਾਸੀਆਂ ਵਾਸਤੇ ਵੱਡੀ ਰੁਕਾਵਟ ਬਣ ਗਏ ਨੇ। ਇਸ ਨੀਤੀ ਨਾਲ ਧਨਾੜ ਪਰਿਵਾਰਾਂ ਨੂੰ ਫਾਇਦਾ ਜ਼ਰੂਰ ਪਹੁੰਚਿਆ, ਪਰ ਘੱਟ ਆਮਦਨੀ ਜਾਂ ਮੱਧ ਵਰਗੀ ਪਰਿਵਾਰ ਕਾਫ਼ੀ ਪਰੇਸ਼ਾਨ ਨੇ। ਨਿਊਜ਼ੀਲੈਂਡ ਵਿੱਚ ਵੱਧਦੇ ਜਾਂਦੇ ਪੰਜਾਬੀ ਪ੍ਰਵਾਸੀਆਂ ਦੀ ਜੇਕਰ ਗੱਲ ਕਰੀਏ, 2018 ਦੀ ਜਨਗਣਨਾ ਦੇ ਮੁਤਾਬਕ 34,227 ਲੋਕ ਪੰਜਾਬੀ ਬੋਲਣ ਵਾਲੇ ਸਨ, ਜੋ ਕਿ 2023 ਦੇ ਮਰਦਮਸ਼ੁਮਾਰੀ ਅੰਕੜਿਆਂ ਮੁਤਾਬਕ 53,000 ਤੋਂ ਵੱਧ ਗਏ ਨੇ। ਭਾਰਤੀ ਭਾਈਚਾਰਾ ਕੁੱਲ ਮਿਲਾ ਕੇ 2,92,092 ਤੱਕ ਪੁੱਜ ਗਿਆ, ਜੋ ਕਿ ਨਿਊਜ਼ੀਲੈਂਡ ਦਾ ਤੀਸਰਾ ਵੱਡਾ ਨਸਲੀ ਗਰੁੱਪ ਹੈ। ਇੰਸ਼ੋਰੈਂਸ ਦੀ ਜਾਣੀ ਪਛਾਣੀ ਕੰਪਨੀ NIB ਨੇ ਸਪਸ਼ਟ ਕੀਤਾ ਹੈ ਕਿ 50 ਸਾਲ ਤੋਂ 59 ਸਾਲ ਤੱਕ ਦੇ ਮਾਪੇ ਨੂੰ ਬੁਲਾਉਣ ਦੇ ਲਈ $3,900 ਪ੍ਰਤੀ ਵਿਅਕਤੀ, 60 ਸਾਲ ਤੋਂ 69 ਸਾਲ ਤੱਕ ਦੇ ਮਾਪੇ ਨੂੰ ਬੁਲਾਉਣ ਲਈ 6,000 ਪ੍ਰਤੀ ਵਿਅਕਤੀ, ਅਤੇ ਫਿਰ 70 ਤੋਂ 79 ਸਾਲ ਦੇ ਉਮਰ ਦੇ ਵਰਗ ਵਿੱਚ ਜੇਕਰ ਤੁਹਾਡੇ ਮਾਪੇ ਆਉਂਦੇ ਨੇ $9,600 ਪ੍ਰਤੀ ਵਿਅਕਤੀ ਨਿਊਜ਼ੀਲੈਂਡ ਦੀ ਹੈਲਥ ਇੰਸ਼ੋਰੈਂਸ ਇਸ ਨੀਤੀ ਦੇ ਦੌਰਾਨ ਭਰਨੀ ਪਵੇਗੀ। ਉਧਰ ਨਿਊਜ਼ੀਲੈਂਡ ਸਿਹਤ ਵਿਭਾਗ ਦੀ ਗੱਲ ਕਰੀਏ ਤੇ ਇੱਥੇ ਲਗਾਤਾਰਤਾ ਦੇ ਨਾਲ ਮਿਹਨਤ ਕਰਦੇ ਸਟਾਫ ਉੱਤੇ ਪਿਛਲੇ 2 ਸਾਲਾਂ ਦੌਰਾਨ ਹਮਲਿਆਂ ਵਿੱਚ 30% ਵਾਧਾ ਦਰਜ ਕੀਤਾ ਗਿਆ। ਜੂਨ ਤੱਕ ਦੇ 12 ਮਹੀਨਿਆਂ ਵਿੱਚ ਨਜ਼ਰ ਮਾਰੀਏ 7,777 ਹਮਲਿਆਂ ਦੀ ਰਿਪੋਰਟ ਕੀਤੀ ਗਈ। ਨਿਊਜ਼ੀਲੈਂਡ ਦੀਆਂ ਨਰਸਾਂ ਦੇ ਸੰਗਠਨ ਦੇ ਇੱਕ ਨੁਮਾਇੰਦੇ ਦਾ ਮੰਨਣਾ ਹੈ ਕਿ ਅਸਲੀ ਗਿਣਤੀ ਇਸ ਤੋਂ ਵੀ ਕਿਤੇ ਜ਼ਿਆਦਾ ਹੋ ਸਕਦੀ ਹੈ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਸਿਹਤ ਕਰਮਚਾਰੀ ਨੂੰ ਗੰਭੀਰ ਸੱਟ ਜਾਂ ਮੌਤ ਦਾ ਸਾਹਮਣਾ ਵੀ ਕਰਨਾ ਪੈ ਸਕਦਾ। ਹੈਲਥ ਨਿਊਜ਼ੀਲੈਂਡ ਦੇ ਅੰਤਰਿਮ ਮਨੁੱਖੀ ਸੰਸਾਧਨ ਅਧਿਕਾਰੀ ਰੌਬਿਨ ਸ਼ੀਰਰ ਆਖਦੇ ਨੇ ਕਿ ਸੁਰੱਖਿਆ ਚੁਣੌਤੀਆਂ ਪਿੱਛੇ ਸਮਾਜਿਕ ਕਾਰਨ ਵੀ ਨੇ। ਹਾਲਾਂਕਿ ਐਮਰਜੈਂਸੀ ਵਿਭਾਗ ਦੀ ਸੁਰੱਖਿਆ ਵਾਸਤੇ ਹੀ $31 ਮਿਲੀਅਨ ਦਾ ਵਾਧੂ ਫੰਡ ਦਿੱਤਾ ਗਿਆ। ਨਿਊਜ਼ੀਲੈਂਡ ਦੇ ਸਿਹਤ ਮਹਿਕਮੇ ਵੱਲੋਂ ਪਿਛਲੇ ਦਿਨੀ 800 ਸੁਰੱਖਿਆ ਗਾਰਡਾਂ ਅਤੇ 1,600 ਤੋਂ ਵੱਧ ਸਟਾਫ ਨੂੰ ਹਿੰਸਾ ਘਟਾਉਣ ਦੇ ਵਾਸਤੇ ਉਚੇਚੀ ਸਿਖਲਾਈ ਵੀ ਦਿੱਤੀ ਗਈ ਹੈ। ਉਧਰ ਅਮਰੀਕਾ ਤੋਂ 73 ਸਾਲਾ ਬੇਬੇ ਹਰਜੀਤ ਕੌਰ ਹੋਰਾਂ ਨੂੰ ਜਦੋਂ ਹੱਥਕੜੀਆਂ ਵਿੱਚ ਨੂੜ ਕੇ ਅਤੇ ਅਣਮਨੁੱਖੀ ਵਰਤਾਰੇ ਦੇ ਤਹਿਤ ਪੰਜਾਬ ਵਾਪਸ ਡਿਪੋਰਟ ਕੀਤਾ ਗਿਆ, ਇਸ ਨੂੰ ਲੈ ਕੇ ਅਮਰੀਕਾ ਦੇ ਵਿੱਚ ਰਹਿੰਦੇ ਪ੍ਰਵਾਸੀ ਹੀ ਨਹੀਂ ਬਲਕਿ ਵੱਖ ਵੱਖ ਦੇਸ਼ਾਂ ਵਿੱਚ ਵਸੇ ਪੰਜਾਬੀਆਂ ਨੇ ਇਸ ਦਾ ਤਿੱਖਾ ਵਿਰੋਧ ਕੀਤਾ। ਇਨ੍ਹੀਂ ਦਿਨੀ ਪ੍ਰਵਾਸੀਆਂ ਦੇ ਖਿਲਾਫ ਅੰਦਰ ਖਾਤੇ ਚੱਲ ਰਹੀ ਗੁੱਟਬੰਦੀ ਦੇ ਮੱਦੇਨਜ਼ਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਖਬਾਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਖ਼ਬਰਾਂ ਬਹੁਤ ਨਕਾਰਾਤਮਕ ਪ੍ਰਭਾਵ ਸਿਰਜਦੀਆਂ ਨੇ। ਬਿੰਦਰ ਮਾਨ ਦੇ ਇਸ ਖਿਆਲ ਦੇ ਨਾਲ ਆ ਗਿਆ ਦਿਓ ਕਿ ਸਿਰ ਮੱਥੇ ਮੰਨ ਲੈਂਦੇ ਲੇਖਾਂ ਦੇ ਲਕੀਰ ਨੂੰ ਸਫ਼ਰਾਂ 'ਤੇ ਚੱਲੇ ਅਸੀਂ ਪਤਾ ਸਾਡੇ ਪੀਰ ਨੂੰ ਪਾਉਣ ਬੇਟ ਸਕਦਾ ਏ ਕਿੱਸੇ 'ਤੇ ਕਹਾਣੀਆਂ ਚੱਲਦਾ ਰਹਿ ਚਾਲ ਸਦਾ ਸਾਗਰ ਦੇ ਪਾਣੀਆਂ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਇੱਥੇ ਹੀ ਚਾਹੇਗਾ ਇਜਾਜ਼ਤ। ਮਿਹਰਬਾਨੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।